याद रखो मित्रों, कैद केवल उन्हां वास्ते होया करती है जो कैद रहना प्रवान कर लेंगे, जो प्रवान नहीं करते या पिंगेरे दियां सीखां तोड़ दिया करते हैं या फड़फड़ा के अपनी प्राण दे दिया करते। गंदा तकदी है असमान ते कालियां बदलियां विच दलकदे तारे वेख के उहदियां मोटियां मोटियां अखां विच हंझू आ जांदे। इहोई जिंदा है मित्रो, गेदे बुलां ते आई मुस्कुराहट शेरे पंजाब वास्ते जीवन अमृत होया करदी। गिद्दियां अखां विच आए हंझू धरती ते पुचाल लिया दिया करदे सी। जिहदे मत्थे दी त्योड़ी दे सामने गभरूआं दियां कमानां चुग जाया करदियां सन। अज ओही जिंदा है जे हसे ते अपने आप नूं धोखा देण बदले रोवे ते बलदी ते देर पाउण बदले। ये अखां विच डलकण वाले हंझू इन्हां दी कीमत इक सार कदे नहीं होया करदी। कदे मोतियां तों महंगे विकदे ने, कदे तेल दियां बूंदां तों भी सस्ते हो जाया करदे। सोचदी जिंदा हर कीमत आजाद होना है। जो थोड़ी बहुती पूंजी बची रहेगी सी, क्योंकि चुनार पहुंचण दे उसदे जेवर जो 50 लाख के करीब सन और 2 लाख जो उसदे कोल नगद सी, ये बनारस ही जब्त कर लिया गया। चुनार पहुंचण ते उसकी पेंशन बंद कर दी गई। उसदे पुराने सारे नौकरी नहीं पहरेदार भी जो पिछों आए सन सारे बदल दिते गए, राकेश सारे नवे लगा दिते गए। ता जिंदा ने जो थोड़ी बहुती पूंजी लुकाई सी और रिश्वत वजो दे के एक भगवा चोगा हासिल किया। सिर तों पैरां तक भगवा चोगा पहन के उदासी संतनी का भेस धार के 18 अप्रैल की अद्धी रात नूं जिंदा किलों बाहर निकल तुरी। पहरेदार ने आवाज़ की, कौन है? जवाब दिता, जंगल विच वसण वाली एक उदासी संतनी हां, महाराणी ने मैनू बुलाया सी कि मैं किले विच आण के उसनूं अपने धर्म की दीख्या दे के उदासी मत विच शामिल कर लवां। सीधे रस्ते आउण दी सरकार वल्लों आग्या नहीं मिली, इस वास्ते मेरे धर्म ने मैनूं मजबूर कीता। मैं चोरी किले विच गई हां, उसनूं उदासी मत की सिख्या दे के भाव उदासी बना के उस चोरी बाहर चली जा रही। पहरेदार नवां, महाराणी की आवाज पहचान नहीं सकिया। दिल विच ख्याल आया जिसनूं गिरफ्तार कर लिया ਤਾਂ ਕੱਲ ਨੂੰ ਪਹਿਲਾ ਸਵਾਲ ਮੇਰੇ ਤੇ ਇਹ ਹੋਵੇਗਾ ਕਿ ਬਾਹਰੋਂ ਅੰਦਰ ਕਿਉਂ ਜਾਣ ਦਿੱਤੀ। ਮੇਰੀ ਭਲਾਈ ਇਸੇ ਵਿੱਚ ਹੈ, ਨਾ ਤੀਸਰਾ ਆਦਮੀ ਦੇਖੇ ਨਾ ਮੈਥੋਂ ਕੁਛ ਪੜਤਾਲ ਹੋਏ। ਸੋ ਪਹਿਰੇਦਾਰ ਦਾ ਭੈ ਗਿੰਦਾਂ ਦੀ ਦਲੇਰੀ ਉਹਦੀ ਰਿਹਾਈ ਦਾ ਵਸੀਲਾ ਬਣੀ। ਨਿਕਲੀ ਇਕਲਿਓ ਬਾਹਰ ਵਗਦੇ ਦਰਿਆ ਵਿੱਚ ਛਾਲ ਮਾਰ ਦਿੱਤੀ। ਲਹਿਰਾਂ ਨਾਲ ਲੜਦੀ, ਤਕਦੀਰ ਨਾਲ ਕੁਲਦੀ, ਗੋਤੇ ਖਾਂਦੀ ਜਿੰਦਾਂ ਦਰਿਆ ਤੋਂ ਪਾਰ ਹੋ ਗਈ। ਦਿਨ ਚੜਿਆ, ਪਤਾ ਲੱਗਾ ਅੰਗਰੇਜ਼ ਨੂੰ ਜਿੰਦਾ ਨੱਸ ਗਈ ਹੈ। ਸ਼ਿਕਾਰੀਆਂ ਵਾਂਗ ਉਹਦੀਆਂ ਫੌਜਾਂ ਉਹਦੀ ਭਾਲ ਵਿੱਚ ਆ ਸਵੇਰੇ ਨਿਕਲ ਤੁਰੀਆਂ। ਗਿੰਦਾਂ ਦੀ ਮੁਸੀਬਤ ਦਾ ਅੰਦਾਜ਼ਾ ਲਗਾਓ ਮਿੱਤਰ, ਕੈਦ ਵਿੱਚ ਹੈ, ਲੋਚਦੀ ਹੈ ਆਜ਼ਾਦ ਕਿਵੇਂ ਹੋਵਾਂ। ਕੈਦ ਤੋਂ ਬਾਹਰ ਨਿਕਲੀ ਹੈ, ਸਿਰ ਲੁਕਾਉਣ ਵਾਸਤੇ ਟਿਕਾਣਾ ਕੋਈ ਨਹੀਂ ਲੱਭ ਰਿਹਾ। ਅਬ ਤੋਂ ਘਬਰਾ ਕੇ ਕਹਿਤੇ ਹੈ ਕਿ ਮਰ ਜਾਏਂਗੇ, ਮਰਕਰ ਵੀ ਚੈਨ ਨਾ ਪਾਇਆ ਤਾਂ ਕਿੱਧਰ ਜਾਏਗੀ। ਕੁਝ ਬਦਨਸੀਬ ਜੀਵਨ ਅਜੇ ਹੁੰਦੇ ਨੇ ਜਿਹਨਾਂ ਨੂੰ ਮਰ ਕੇ ਵੀ ਕਦੇ ਸ਼ਾਂਤੀ ਨਸੀਬ ਨਹੀਂ ਹੁੰਦੀ। ਦਿਨ ਨੂੰ ਝਾੜਾਂ ਵਿੱਚ ਲੋਕੇ ਕੱਢਦੀ ਹੈ ਜਿੰਨਾ, ਰਾਤ ਪਈ ਧਰੂ ਤਾਰੇ ਦੀ ਸੇਧ ਉੱਤੇ ਤੁਰ ਪੈਂਦੀ ਹੈ। ਚਲਿਆ ਜਾ ਰਿਹਾ ਰਾਹੀ, ਮੈਂ ਆਪਣੀ ਮੰਜ਼ਿਲ ਤੋਂ ਜਾਣੂ ਨਹੀਂ। ਠੇਡਾ ਠੇਡੇ ਨੂੰ ਠੋਕਰਾਂ ਖਾਂਦੀ ਜਿੰਨਾ, ਅੰਤਰਾਣਾ ਜੰਗ ਬਹਾਦਰ ਨੇਪਾਲ ਦੇ ਰਾਣੇ ਦੇ ਦਰਬਾਰ ਵਿੱਚ ਜਾ ਪਹੁੰਚੀ। ਧਿਆਨ ਦਿਓ ਮਿੱਤਰੋ, ਸ਼ੇਰੇ ਪੰਜਾਬ ਦੀ ਮਹਿਬੂਬਾ ਮਹਾਰਾਣੀ ਜਿੰਦ ਕੌਰਾਂ, ਮਹਾਰਾਜਾ ਦਲੀਪ ਸਿੰਘ ਦੀ ਰਾਜ ਮਾਤਾ ਮਹਾਰਾਣੀ ਜਿੰਦ ਕੌਰਾਂ, ਇਹਨਾਂ ਸਰਦਾਰਾਂ ਦੀ ਰਾਜ ਮਾਤਾ ਮਹਾਰਾਣੀ ਜਿੰਦ ਕੌਰਾਂ, ਕੋਈ ਨੂਰ ਦੀ ਮਾਲਕ ਜਿੰਦ ਕੌਰਾਂ, ਹੀਰਿਆਂ ਔਰ ਮੋਤੀਆਂ ਦੇ ਥਾਲ ਭਰ ਭਰ ਕੇ ਦਾਨ ਕਰਨ ਵਾਲੀ ਜਿੰਦ ਕੌਰਾਂ, ਅੱਜ ਜੰਗ ਬਹਾਦਰ ਦੇ ਸਾਹਮਣੇ ਝੋਲੀ ਅੜ ਕੇ ਇੱਕ ਰੋਟੀ ਦੀ ਪਿੱਛਾ ਮੰਗਣ ਵਾਸਤੇ ਮਜਬੂਰ ਹੋਏ ਖਲੋ। ਸੰਸਾਰ ਵਿੱਚ ਕੀ ਕੁਝ ਨਹੀਂ ਵੇਖਿਆ ਗਿਆ ਭਾਈ, ਇਹ ਦੁਨੀਆਂ ਇੱਕ ਅਖਾੜਾ ਹੈ, ਤਿਖਲਕਤ ਹੈ ਤਮਾਸ਼ਾਈ। ਮੈਂ ਜੀਵਨ ਖੇਡ ਵਿੱਚ ਉੱਡਦੇ ਬੜੇ ਬੁੱਧਵਾਨ ਵੇਖੇ ਨੇ, ਜੋ ਉੜਦੇ ਅਰਸ਼ ਤੇ ਪਦ ਵਿੱਚ ਪਲਕਦੇ ਫਲਸੇ ਵੇਖੇ, ਤੇ ਪੈਰਾਂ ਵਿੱਚ ਰੁਲਦੇ ਕਈ ਚਿਹਰੇ ਅਸਮਾਨ ਵੇਖੇ ਨੇ। ਤਬ ਤੇ ਬੈਠਿਆਂ ਬੈਠਿਆਂ ਹੈ ਵੇਖਿਆ ਬੇਗਰ ਗੁਲਾਮਾਂ ਨੂੰ, ਤੇ ਮੰਗਦੇ ਭੀਖ ਗਲੀਆਂ ਵਿੱਚ ਕਈ ਸੁਲਤਾਨ ਵੇਖੇ ਨੇ। ਜਿਨ੍ਹਾਂ ਮਹਿਲਾਂ ਚ ਕਰਤੀ ਕੁਰ ਹੁੰਦਾ ਸੀ ਨਾਚ ਪਰੀਆਂ ਦਾ, मैं पेंदे कीर ने अज ओ बने शमशान वेखे ने जिन्हां गल हीरियां दे हार ते रेशम हंडाउंदे सी ओ बेहां कुकड़ियां नूं तरसदे इंसान वेखे ने जिन्हां दे सामने चुकदे सी लखां सिर जवानां दे मैं गैरां सामने चुकदे ओही बलवान वेखदे ने जिन्हां दे वच मत्थे दे कमाउंदे सी जमाने नूं मैं कहरां जो मिलकदे उन्हां दे अरमान वेखे ने बे इलम बेसमझ लोगों की हजूरी विच अकले कोट हथबदी खले हैरान वेखे ने लड़कते फांसियां ते वेखे आए देश भगतां नूं ते भगतां दे लिबास अंदर लुके शैतान वेखे ने चलाउंदे वेख्या छुरियां कई साध संतां नूं ते मंदर दे पुजारी वेखदे ईमान वेखे ने गले मिलदे मुहब्बत नाल मैं वेखे ने दुश्मन भी ते मित्रां विच हुंदे लहू दे कमसान वेखे ने अनोखे रंग ने कुदरते जाने कौन शीतल जी मैं उजड़े वसदे वीरान वेखे ने शेरे पंजाबी महबूबा एक रोटी दे पिछा मंगी ਇਹਨਾਂ ਦੀ ਇਸ ਅਵਸਥਾ ਤੇ ਰਾਣਾ ਜੰਗ ਬਹਾਦਰ ਨੂੰ ਵੀ ਤਰਸੇ ਆ ਗਿਆ। ਉਸਨੇ ਜਿੰਦਾਂ ਨੂੰ ਨੇਪਾਲ ਰਾਜ ਵਿੱਚ ਰਹਿਣ ਦੀ ਆਗਿਆ ਦੇ ਦਿੱਤੀ ਔਰ ਸਾਲ ਦਾ 20,000 ਰੋਟੀ ਵਜੋਂ ਦੇਣਾ ਵੀ ਮੰਨ ਲਿਆ। ਮੈਂ ਇਸ ਨੇਕੀ ਦੇ ਨਾਲ ਉਸ ਗਰੀਬੀ ਨਾਲ ਇੱਕ ਧੱਕਾ ਵੀ ਕਰ ਦਿੱਤਾ ਗਿਆ। ਜੇ ਉਹਦੀ ਅੰਗਰੇਜ਼ਾਂ ਦੀ ਕੈਦ ਵਿੱਚੋਂ ਨੱਸ ਕੇ ਆਈ ਸੀ ਉਹਦੀ ਅੰਗਰੇਜ਼ਾਂ ਦੀ ਕੈਦ ਵਿੱਚ ਜੇਠੇ ਦੇ ਦਿੱਤਾ ਗਿਆ। ਸਾਬ ਜੋ ਅੰਗਰੇਜ਼ਾਂ ਦਾ ਪੋਲੀਟੀਕਲ ਏਜੰਟ ਖਟਮੰਡੂ ਵਿੱਚ ਰਹਿੰਦਾ ਸੀ ਜਿਨ੍ਹਾਂ ਨੂੰ ਉਹਦੀ ਨਿਗਰਾਨੀ ਵਿੱਚ ਦੇ ਦਿੱਤਾ ਗਿਆ ਤਾਂ ਅਮਲੀ ਤੌਰ ਤੇ ਲਗਭਗ 12 ਸਾਲ ਗਿੰਨਾ ਕਠਮੰਡੂ ਵਿੱਚ ਵੀ ਅੰਗਰੇਜ਼ਾਂ ਦੀ ਕੈਦ ਅੰਦਰ ਰਹੀ ਏ। ਇੱਕੋ ਇੱਕ ਬੱਚਾ ਜਿਹਦੇ ਵਿਛੋੜੇ ਵਿੱਚ ਰੋਂਦੇ ਆ ਗਿੰਨਾ ਆਪਣੀਆਂ ਅੱਖਾਂ ਦੀ ਜੋਤ ਵੀ ਗੁਆ ਬੈਠੀ ਏ। ਅੰਗਰੇਜ਼ ਕਰਮਚਾਰੀਆਂ ਨੂੰ ਬੜੀ ਖੁਸ਼ੀ ਹੋਈ। ਇੱਕ ਅੰਗਰੇਜ਼ ਕਰਮਚਾਰੀ ਨੇ ਵਲੈਤ ਨੂੰ ਚਿੱਠੀ ਲਿਖੀ ਕਿ ਜਿੰਦਾਂ ਦੇ ਕੋਲ ਇਸ ਵੇਲੇ ਕਾਣੀ ਕੌਡੀ ਵੀ ਨਹੀਂ ਔਰ ਉਹ ਅੱਖਾਂ ਤੋਂ ਬਿਲਕੁਲ ਅੰਨੀ ਹੋ ਗਈ ਏ, ਹੁਣ ਉਹ ਸਾਡਾ ਕੁਝ ਵੀ ਵਿਗਾੜ ਸਕੇਗੀ। ਇਸ ਵੇਲੇ ਇਹ ਖਬਰ ਦਲੀਪ ਸਿੰਘ ਨੂੰ ਇੱਥੇ ਪਹੁੰਚੀ ਕਿ ਤੇਰੀ ਅੰਨੀ ਮਾਂ ਤੇਰੇ ਵਿਛੋੜੇ ਵਿੱਚ ਤੜਪ ਰਹੀ ਏ। ਸ਼ੇਰ ਦੇ ਸ਼ਿਕਾਰ ਦਾ ਬਹਾਨਾ ਲਾ ਕੇ ਦਲੀਪ ਸਿੰਘ ਹਿੰਦੁਸਤਾਨ ਗਿਆ, ਕਲਕੱਤੇ ਉਤਰਿਆ। ਉੱਥੋਂ ਦੀ ਅੰਗਰੇਜ਼ ਸਰਕਾਰ ਉਸਨੇ ਆਗਿਆ ਚਾਹੀ, ਨੇਪਾਲ ਵਿੱਚ ਜਾ ਕੇ ਮੈਂ ਆਪਣੀ ਮਾਂ ਨੂੰ ਮਿਲਣਾ ਚਾਹੁੰਦਾ ਹਾਂ। ਮਗਰ ਉੱਥੋਂ ਦੀ ਅੰਗਰੇਜ਼ ਗੌਰਮੈਂਟ ਨੇ ਉਸਨੂੰ ਆਗਿਆ ਨਹੀਂ ਦਿੱਤੀ ਕਿ ਤੇਰੀ ਮਾਂ ਚਾਹੇ ਤੇ ਇੱਥੇ ਆਣ ਕੇ ਤੇਰੇ ਨੂੰ ਮਿਲ ਸਕਦੀ ਏ। ਜਿਸ ਵੇਲੇ ਜਿੰਦਾਂ ਨੂੰ ਖਬਰ ਪਹੁੰਚੀ ਪੁੱਤਰ ਨੂੰ ਮਿਲਣ ਵਾਸਤੇ ਤਿਆਰ ਹੋ ਪਈ। ਹਰ ਸਾਲ 20,000 ਸੂ ਦਿੰਦੇ ਆ। ਨੇਪਾਲ ਦੀ ਸਰਕਾਰ ਤੰਗ ਪੈ ਗਈ ਸੀ। ਰਾਣਾ ਜੰਗ ਬਹਾਦਰ ਨੇ ਸਖ਼ਤ ਤਾੜਨਾ ਕੀਤੀ ਜੇ ਇੱਕ ਵਾਰ ਜਿੰਦਾਂ ਨੇਪਾਲ ਦੀ ਹੱਦੋਂ ਬਾਹਰ ਪੈਰ ਧਰੇਗੀ ਦੁਬਾਰਾ ਨੇਪਾਲ ਵਿੱਚ ਆਉਣ ਦੀ ਆਗਿਆ ਨਹੀਂ ਹੋਵੇਗੀ ਔਰ ਇਹ 20,000 ਪੱਤਾ ਜੋ ਮਿਲਦਾ ਹੈ ਬੰਦ ਕਰ ਦਿੱਤਾ ਜਾਏਗਾ। ਇਹ ਰੋਟੀ ਇੱਥੋਂ ਨਿਕਲ ਜਾਏਗੀ। ਅੰਗਰੇਜ਼ੀ ਸਰਕਾਰ ਕਰੇ ਉਸ ਨਾਲ ਰਹਿਮ ਕਰੇਗੀ ਜਿੰਨਾ ਨੂੰ ਸੁਪਨੇ ਵਿੱਚ ਵੀ ਖਿਆਲ ਨਹੀਂ ਸੀ। ਫਿਰ ਵੀ ਸਾਰੀਆਂ ਸ਼ਰਤਾਂ ਤੋੜ ਕੇ ਆਪਣੇ ਪੁੱਤਰ ਨੂੰ ਮਿਲਣ ਵਾਸਤੇ ਅੰਨੀ ਜਿੰਦਾਂ ਤੁਰ ਪਏ। ਮਿੱਤਰੋ, ਮਾਂ ਔਰ ਪੁੱਤਰ ਦੇ ਰਾਹ ਤਾਂ ਦੋਖ ਵੀ ਬਣਦਾ ਹੋਏ ਮਾਂ ਕਦੇ ਪਿੱਛੇ ਨਹੀਂ ਹਟੇਗੀ। ਮਮਤਾ ਦੀ ਮਾਰੀ ਅੰਨੀ ਜਿੰਦਾਂ ਕਲਕੱਤੇ ਨੂੰ ਤੁਰੀ ਜਾ ਰਹੀ ਏ ਤੇ ਦਿਲ ਵਿੱਚ ਸੋਚਦੀ ਜਾਂਦੀ ਏ ਕੀ ਵੱਡੀ ਗੱਲ ਏ ਜੇ ਮੇਰਾ ਗੁਆਚਿਆ ਪੂਰਨ ਮਿਲ ਪਵੇ ਤੇ ਮੇਰੀਆਂ ਅੱਖਾਂ ਵਿੱਚ ਵੀ ਮਾਂ ਇੱਛਰਾਵਾਂ ਜੋਤ ਆ ਜਾਏ। ਤਾਂ ਕਹਿੰਦੀ ਹੇ ਬੁਰੀ ਤਕਦੀਰ, ਕਈਆਂ ਜਨਮਾਂ ਦੇ ਦੁੱਖ ਮੇਰੇ ਮੱਥੇ ਵਿੱਚ ਲਿਖਦੇ, ਮੈਂ ਚੱਲ ਲਵਾਂਗੀ। ਦੋ ਘੜੀਆਂ ਮੈਨੂੰ ਅੱਖਾਂ ਮੰਗਣੀਆਂ ਦੇ ਦੇ, ਇੱਕ ਵਾਰ ਮੈਂ ਨਿਗਾਹ ਭਰ ਕੇ ਆਪਣੇ ਪੁੱਤਰ ਨੂੰ ਤੱਕ ਲਵਾਂ। ਜਦ ਦਲੀਪ ਸਿੰਘ ਵਿਛੋੜੇ ਆ ਗਿਆ ਸੀ ਜਿੰਦਾਂ ਤੋਂ, ਲਗਭਗ 7.5 ਸਾਲ ਦੀ ਉਮਰ ਵਿੱਚ ਮਸਾਂ ਦੀ ਝਾਕ ਤੇ ਆਉਂਦਾ ਸੀ। ਅੱਜ ਦਲੀਪ ਸਿੰਘ ਮਾਂ ਨੂੰ ਮਿਲੇ, ਮਾਂ ਨਾਲੋਂ ਵੀ ਡੇਢ ਕਿਛ ਉਚੇਰਾ ਹੈ। ਠੀਕ ਨਾ ਲਾਇਆ, ਮਾਂ ਔਰ ਪੁੱਤਰ ਨੇ ਰੱਜ ਕੇ ਰੋਇਆ, ਅੱਖਾਂ ਵਿੱਚੋਂ ਗੰਗਾ ਜਮਨਾ ਵਹਿ ਰਹੀਆਂ ਨੇ। ਮਾਂ ਦੇ ਦਿਲ ਵਿੱਚ ਕਿੰਨੀ ਰੀਝ ਹੋਇਆ ਕਰਦੀ ਏ ਕਿ ਪੁੱਤਰ ਦੇ ਸਿਰ ਉੱਪਰ ਹੱਥ ਫੇਰ ਕੇ ਵੇਖੇ। ਮਾਂ ਦਾ ਹੱਥ ਸਦਾ ਸਰਦਾ ਰਹਿੰਦਾ ਹੈ ਜਿੰਨਾ ਚਿਰ ਉਹ ਪੁੱਤਰ ਨੂੰ ਪਿਆਰ ਦੇ ਕੇ ਆਪਣੀ ਆਤਮਾ ਠੰਡੀ ਨਾ ਕਰ ਲਵੇ। ਜਿੰਨਾ ਦੇ ਦਿਲ ਵਿੱਚ ਵੀ ਇਹ ਰੀਝ ਸੀ, ਮੋਢੇ ਤੋਂ ਹੱਥ ਉੱਪਰ ਉੱਠਦਾ ਹੈ, ਗਰੀਬ ਦੀਆਂ ਰੀਝਾਂ ਵਾਂਗ ਖਿੱਚਿਆ ਪੈਂਦਾ ਥੱਲੇ। ਬੜਾ ਭਾਰਾ ਹੌਸਲਾ ਕਰਕੇ ਜਿੰਦਾਂ ਨੇ ਦਲੀਪ ਸਿੰਘ ਦੇ ਸਿਰ ਉੱਪਰ ਦੀ ਹੱਥ ਫੇਰ ਦਿੱਤਾ। ਜਿਸ ਵੇਲੇ ਰੀਝਾਂ ਚਾਵਾਂ ਨਾਲ ਪਾਲੇ ਹੋਏ ਗਦਗਦ ਲੰਬੇ ਕੇਸਾਂ ਦਾ ਜੂੜਾ ਦਲੀਪ ਸਿੰਘ ਦੇ ਸਿਰ ਤੇ ਨਾ ਲੱਭਾ, ਜਿੰਨਾਂ ਦੀਆਂ ਤਾਹੀਂ ਨਿਕਲ ਗਈਆਂ। ਕਹਿੰਦੀ ਹੇ ਬੁਰੀ ਤਕਦੀਰ, ਤੂੰ ਮੇਰੇ ਸਿਰ ਦਾ ਸੁਆਗ ਖੋ ਲਿਆ, ਮੇਰਾ ਰਾਜਪਾਠ ਖੋ ਲਿਆ, ਮੇਰਾ ਕੋਈ ਨੂਰ ਖੋ ਲਿਆ, ਅੰਤ ਸਿੱਖੀ ਵੀ ਮੇਰੇ ਕੁਲ ਵਿੱਚੋਂ ਖੋਰੀ ਵਿੱਚ ਮਿਲਦੀ ਨਾ ਵੇਖ ਸਫਾਈ। ਇਹ ਗੱਲ ਦਲੀਪ ਸਿੰਘ ਦਾ ਕਲੇਜਾ ਚੀਰ ਕੇ ਨਿਕਲ ਗਈ। ਮਾਂ ਦੇ ਪੈਰਾਂ ਤੇ ਟਹਿ ਗਏ, ਬੱਚਿਆਂ ਵਾਂਗ ਖੁੱਬਾਂ ਨਾਲ ਰੋ ਉੱਠਿਆ ਦਲੀਪ। ਪੁੱਤਰ ਨੂੰ ਉੱਠ ਕੇ ਹਿੱਕ ਨਾਲ ਲਾਇਆ, ਹੜਕੋਰੇ ਲੈਂਦਿਆਂ ਦਲੀਪ ਸਿੰਘ ਨੇ ਕਿਹਾ, ਮਾਂ ਮੈਂ ਤੇਰਾ ਰਾਜਪਾਠ ਤੈਨੂੰ ਵਾਪਸ ਨਹੀਂ ਦੇ ਸਕਦਾ, ਤੇਰਾ ਕੋਈ ਨੂਰ ਤੈਨੂੰ ਵਾਪਸ ਨਹੀਂ ਦੇ ਸਕਦਾ, ਮਰ ਤੇਰੀ ਕੁਲ ਵਿੱਚੋਂ ਗਈ ਸਿੱਖੀ ਪਰਤਾ ਕੇ ਫਿਰ ਜ਼ਰੂਰ ਲੈ ਆਵਾਂਗਾ। ਇੱਥੋਂ ਇੰਗਲੈਂਡ ਵਿੱਚੋਂ ਦਲੀਪ ਸਿੰਘ ਨੇ ਦੋ ਚਿੱਠੀਆਂ ਲਿਖੀਆਂ ਸਨ, ਸਰਦਾਰ ਸੰਤ ਸਿੰਘ ਪਿੰਡ ਐਮਾ ਜ਼ਿਲ੍ਹਾ ਅੰਮ੍ਰਿਤਸਰ ਨਹਿਰ ਦੇ ਕੰਢੇ ਉੱਤੇ। ਇਹ ਜਿੰਨਾ ਦੀ ਭੂਆ ਦਾ ਪੁੱਤਰ ਸੀ, ਉਹ ਚਿੱਠੀਆਂ ਮੈਂ ਦੁਖੀ ਮਾਂ ਪੁੱਤਰ ਵਿੱਚ ਹੋਰ ਬੋਲ ਦਿੱਤੀਆਂ ਹਨ। ਉਹਨਾਂ ਤੋਂ ਇਹ ਪ੍ਰਗਟ ਹੁੰਦਾ ਹੈ ਕਿ ਉਹਦੀ ਇੱਛਾ ਸੀ ਕਿ ਅੰਮ੍ਰਿਤਸਰ ਪਹੁੰਚ ਕੇ ਅਕਾਲ ਤਖ਼ਤ ਦੇ ਸਾਹਮਣੇ ਆਪਣੀ ਕੌਮ ਤੋਂ ਮਾਫ਼ੀ ਮੰਗ ਕੇ। ਔਰ ਉਹਨਾਂ ਦੇ ਚਿਚੇਰੇ ਭਰਾ ਸਰਦਾਰ ਠਾਕਰ ਸਿੰਘ ਸੰਧਾ ਵਾਲ ਗਏ ਉਸਨੂੰ ਅੰਮ੍ਰਿਤ ਛਕਾਉਣਗੇ। ਮਗਰ ਜਿਸ ਵੇਲੇ ਇਹ ਆਸ ਬਿਲਕੁਲ ਨਾ ਰਹੀ, ਆਖਿਰ ਸੰਨ 84 ਵਿੱਚ ਨਾਰਾਜ਼ ਹੋ ਕੇ ਅੰਗਰੇਜ਼ਾਂ ਨਾਲ क्योंकि इतों की पार्लीमेंट उस इंसाफ करने लिए तैयार नहीं सी। सब एक कानून पास करके पार्लीमेंट ने फैसला कर दिता कि उसकी एलिवेटेड की जगीर उसके मरण के बाद नीलाम कर दी जाएगी। दिलीप सिंह की औलाद का उसे कोई हक नहीं रहेगा। नाराज होकर पेंशन छड़ के बिना किसी कारण दिलीप सिंह इतों तुर पे है। सरकार ने उसने इतने नहीं रोकया, मगर अग्निवी बंदरगाह से पहुंचा दिलीप सिंह, उसको बगैर वारंट के उसे गिरफ्तार कर लिया गया। अदन में उस वे कुछ सिख फौज अंग्रेजों वालों टिकी हुई सी, उस फौज में जाके मारा गया दिलीप सिंह ने। अमृत छके है जो उसने किताब लिखवाई है अपने दोस्तों में सर्कुलेट करने वास्ते। मारा गया दिलीप सिंह इन द गवर्नमेंट, उस आप मानता है कि अदन में मैं दोबारा सिख धर्म धारण किया, पर दोबारा अमृत छके है जिस वे 11 साल की उम्र में उसको लाहौर में कढ़िया गया सी। उदों वो अमृतधारी सिख सी, साढ़े 14 साल की उम्र में उसको ईसाई बना के विलायत लैंदा गया। मर जिस वे फ्रांस की राजधानी शहर पैरिस के ग्रैंड होटल में दिलीप सिंह ने फ्रांस से आगे ने, उदों वो अमृतधारी सिख सी। जिस वे उसकी लोच एलिवेटेड का महल के कब्रस्तान में दफनाई गई है, उदों पूर्ण केसाधारी सिख सी। खैर आओ फिर कलकत्ते चले गए। महाराज दिलीप सिंह ने चाहे अपनी मां नाल इतने रहना चाहता हां, आज्ञा नहीं मिली। गिंदा पुत्र तो विछड़ने तैयार नहीं सी, इस वास्ते महाराज गिंदा दिलीप सिंह नाल लेके विलायत में आ गया। दो साल लगभग महाराणी जिंदा नेत्रहीन दुखी जिंदा इतने वैरी के देश में रही है। इतने कुछ दिन ही इकट्ठे मां पुत्र रहे ने, डॉक्टर लागन ने जोर पा के मां पुत्रां इथों भी वखरा वखरा कर दिता। क्या कि जिंदा ने दिलीप को विगाड़ दिता है। हफ्ते एक बार मिल सकती है, मुकदी गल 1 अगस्त 1863 ईस्वी जिन्ना के जीवन का अंतम दिहाड़ा सी। मौत आउंदी सी, कुंडी खड़काउंदी सी, उठदा सी सवाली उसका स्वागत करने वास्ते, मौत मुड़ मुड़ जाती सी। कुछ बदनसीब अजे होंगे ने जिन्होंने मौत पिछे की परवाह नहीं करिया करती। दिलीप सिंह मां की छाती उत्ते पिया फुगा मार मार रो रहे हैं। गिदरा फुगन तो पहला दीवे की जोत जरा चमचमा आया करती है। मन तो पहला सुरत परती जिंदा दी, पुत्र का मथा चुमके कहती है मेरे जन्या तू नहीं जानता इस छोटी जी हिकड़ी तेरे वास्ते किनिया किनिया रीजा लुकिया पईया ने। लाल तू सबो 9 महीने ते 24 दिन दस है, जब तेरे पिता शेरे पिजा महाराजा रणजीत सिंह परलोक सधारे सन, 11 रानियां महाराज के सती हुई सन। मेरा दिल भी चाहता सी जिसको पति सब तो बधेरे प्यार करता है, मैं भी अपने पति ना सती हो जावा। मर लाल तेरे मोहनिया जंजीर मेरे पैरों दिया कड़िया बनिया हुई सन, इस वास्ते मरना चाहती हुई मैं उस वे मर नहीं सकी। हजारों मुश्किलों में सख्त मुश्किल एक यह भी है, तमन्ना मौत की है और मर जाना नहीं आता। किन्नी औखी घड़ी होंगी है, यार आदमी मरना चाहता भी मर ना सके। कहती लाल है तेरी पोली पाई मुस्कुराहट मगरे मैं जिंदगी भर का रोना प्रवान कर लिया। 5 साल से 11 दिन दस है तू, जब तकदीर ने तेन सिखा का बादशाह बना दिता। अपने अच्छी तेरे सिर से ताज पहना के सिख सिंघासन उत्ते बैठने वास्ते तोरिया करते स, तेरे निके निके कलमां नाल मेरिया वड्डिया वड्डिया रीझां नसिया कर दिया सन। मेरे दिल विच सदर सी जद मेरा पुत्र जवान हो के सही अर्थां विच राजभाग का मालिक बनेगा, मैं अपने जीवन का पंध मुका के पुत्र के किनारियों ते पति के चरणों विच बराजन वास्ते जावांगी। शेरे पंजाब के खब्बे हथे उसकी महबूबा की मरी होवेगी, किसनों मेरा लाल हीरियां और मोतियां नाल मर देवेगा। मर चन्या इन्हों रीजा के पूरे होने का साधन बाकी नहीं रहा, उन्होंने सुबान से लिया भी कोई अर्थ नहीं है। मैं दो गल लाल को हिक विच लैके नहीं मर सकती। कहती मेरे चन्या ये पंचर मिट्टी पंजाब की अमानत है, वेखी कि खैरों के मुल पिछरों की ना रह जाए। मैं जानती हां मरण तो बाद उठाई मैनू शेरे पंजाब के खब्बे अच्छे मैनू ले जाके लिटा देनी और मेरा अंतम संस्कार कर देनी। जिस वे तू अपने पिता के चरणों खलो के मेरे लिए अंतम अरदास कर रहा होएगा, ਮੇਰੀਆਂ ਰੀਝਾਂ ਅਸਮਾਨ ਤੇ ਬਦਲੀਆਂ ਬਣ ਕੇ ਵਰਸ ਰਹੀਆਂ ਹੋਣਗੀਆਂ। ਮੈਂ ਜਾਣਦੀ ਹਾਂ ਲਾਲ, ਮਰਨ ਦੇ ਬਾਅਦ ਮਰਨ ਵਾਲੇ ਦੇ ਅੱਖਾਂ ਵਿੱਚ ਹੰਝੂ ਡਲਕ ਆਇਆ ਕਰਦੇ ਨੇ, ਇਹ ਜੀਵਨ ਦੀ ਆਖਰੀ ਨਿਸ਼ਾਨੀ ਹੋਇਆ ਕਰਦੇ ਨੇ। ਕੋਲ ਬੈਠੇ ਲੋਕ ਪਲਕਾਂ ਬੰਦ ਕਰ ਦਿੰਦੇ ਨੇ, ਹੰਝੂ ਧਰਤੀ ਤੇ ਟਹਿ ਕੇ ਆਪਣੇ ਮਾਲਕ ਮਾਕਸ ਨਾਲ ਫਿੱਲਾ ਹੋ ਜਾਇਆ ਕਰਦੇ ਨੇ। ਲਾਲ ਮੇਰੇ ਨਾਲ ਬੇਇਨਸਾਫੀ ਨਾ ਕਰੀ, ਮੇਰੇ ਮੋਈ ਦੇ ਨੇਤਰ ਬੰਦ ਨਾ ਕਰੀ, ਮਤਾਂ ਮਰੀ ਹੋਈ ਜਿੰਨਾ ਦੇ ਹੰਝੂ ਵੀ ਉਸ ਦੁਸ਼ਮਣ ਦੀ ਧਰਤੀ ਤੇ ਟਹਿ ਕੇ ਮੈਰੀ ਅੱਗੇ ਫਰਿਆਦ ਕਰਨਗੇ ਨੇ, ਉਮਰ ਭਰ ਮੇਰੇ ਵਾਸ ਨਾਲ ਕਦੇ ਇਨਸਾਫ ਨਹੀਂ ਕੀਤਾ। ਇਹ ਮੇਰੀ ਆਖਰੀ ਅਮਾਨਤ ਹੈ, ਮੇਰੇ ਪਤੀ ਦੇ ਚਰਨਾਂ ਵਿੱਚ ਲੈ ਲਈ, ਮਰਨ ਤੋਂ ਪਹਿਲਾਂ ਜਿੰਨਾ ਆਪਣੇ ਪੁੱਤਰ ਨੂੰ ਸੁਣਿਆ ਕੀ ਦੇ ਰਹੇ ਬਈ।
ਹੋਈ ਜਦ ਜਿੰਦਾ ਅਗਲੀ ਦੁਨੀਆਂ ਨੂੰ ਤਿਆਰ ਜੀ, ਛਾਤੀ ਨਾਲ ਲਾਇਆ ਪੁੱਤ ਨੂੰ ਖੁੱਟਕੇ ਇੱਕ ਵਾਰ ਜੀ, ਬੋਲੀ ਸਿਰ ਦੇਖੇ ਜਾਂਦੀ ਵਾਰ ਦਾ ਪਿਆਰ ਜੀ, ਮਰਨੀ ਤੂੰ ਚੱਲਾਂ ਮੇਰੀ ਅੰਤਮ ਅਰਦਾਸ ਜੀ, ਲੈਣੀ ਤੂੰ ਮੈਨੂੰ ਮੇਰੇ ਸਵਾਮੀ ਦੇ ਪਾਸ ਜੀ, ਲੈਣੀ ਦੇ ਮੇਰੀ ਲਾਲ ਜੀ।
ਸ਼ਬਕਰ ਜੀ ਪਾਵੀ ਬਹੁਤੇ ਦਿਨ ਵੈਣਨਾ, ਮੋਈ ਤੇ ਮਿੱਟੀ ਮੇਰੇ ਧੀਰਿਆ ਨੈਣਨਾ, ਪਾਕੇ ਰੰਜੂ ਤੱਤੀ ਹੇਰਾ ਦੀ ਪੈਣਨਾ, ਮੋਤੀ ਏ ਭੇਟਾ ਕਰਦੀ ਪੂਰੀ ਏ ਆਸ ਜੀ, ਲੈ ਜੀ ਤੂੰ ਮੈਨੂੰ ਮੇਰੇ ਸਵਾਮੀ ਦੇ ਪਾਸ ਜੀ, ਲੈ ਜੀ ਦੇ ਮੇਰੀ ਲਾਲ ਜੀ।
ਪਹੁੰਚੇਗਾ ਲੈ ਜਾ ਮੈਨੂੰ ਕੋਲੇ ਸਰਕਾਰ ਦੇ, ਮੇਰਾ ਸਿਰ ਧਰਦੀ ਚਲਵੀ ਮੇਰੇ ਸਰਦਾਰ ਦੇ, ਆਖੀ ਫਿਰ ਬਹਿ ਕੇ ਚੱਲਾਂ ਨਾਲ ਸਤਕਾਰ ਦੇ, ਉਜੜੀ ਜਿੰਦਾ ਨੂੰ ਬਖਸ਼ੋ ਚਰਨਾਂ ਵਿੱਚ ਵਾਸ ਜੀ, ਲੈ ਜੀ ਤੂੰ ਮੈਨੂੰ ਮੇਰੇ ਸਵਾਮੀ ਦੇ ਪਾਸ ਜੀ, ਲੈ ਜੀ ਦੇ ਮੇਰੀ ਲਾਲ ਜੀ।
ਨਾ ਬੋਲੇ ਕਹਿਦੀ ਸਾਰਾ ਬਿਹਾਰ ਜੀ, ਉਹਨਾਂ ਦੇ ਪਿੱਛੋਂ ਬੀਤੀ ਜੋ ਮੇਰੇ ਨਾਲ ਜੀ, ਖੁੰਡੀਆਂ ਛੁੜੀਆਂ ਨਾਲ ਕਰ ਕੀਤਾ ਹਲਾਲ ਜੀ, ਭਾਦੇ ਵਿਆਰਾਂ ਵਾਂਗੂ ਬਾਂਦੇ ਸੰਸਾਸ ਜੀ, ਲੈ ਜੀ ਤੂੰ ਮੈਨੂੰ ਮੇਰੇ ਸਵਾਮੀ ਦੇ ਪਾਸ ਜੀ, ਲੈ ਜੀ ਦੇ ਮੇਰੀ ਲਾਲ ਜੀ।
ਐਵੀਂ ਸਭ ਕੀਤਾ ਤੇਰੇ ਬਹੁਤ ਵਰਿਆਰਾਂ ਨੇ, ਸਤਲੁਜ ਦੇ ਕੰਢੇ ਤੇਰੀ ਟੋਪੀ ਸਰਦਾਰਾਂ ਨੇ, ਤੁਰੀਆਂ ਜਗ ਤੇਰੀ ਉਜੜੀ ਸ਼ਾਹੀ ਦੀਆਂ ਬਾਰਾਂ ਨੇ, ਕੀਰ ਨੇ ਪਾਉਂਦੇ ਅਜਰ ਸਤਲੁਜ ਦੇ ਆਸ ਜੀ, ਲੈਣੀ ਤੂੰ ਮੈਨੂੰ ਮੇਰੇ ਸਵਾਮੀ ਦੇ ਪਾਸ ਜੀ, ਲੈਣੀ ਤੇ ਮੇਰੀ ਲਾਲ ਜੀ।
ਪੰਜਾਬ ਦਾ ਲੋਕਾਂ ਦਾ ਪਰਿਆ ਕਿਸਦਾ ਕੰਡਾ ਪੰਜਾਬ ਦਾ,
ਹੋਰ ਦਿਨ ਮੇਰਾ ਸੱਸ ਟੁਕੜਾ ਕਬਾਬ ਦਾ, ਸੀਤਲ ਕਈ ਜਨਮਾਂ ਦੀ ਕਰ ਬੁਝਣੀ ਮਿਲ ਪਿਆਸ ਜੀ, ਲੈ ਲਈ ਤੂੰ ਮੈਨੂੰ ਮੇਰੇ ਸਵਾਮੀ ਦੇ ਪਾਸ ਜੀ, ਲੈ ਲਈ ਦੇ ਮੇਰੀ ਲਾਲੀ।
ਕਿਆ ਕਰਦੇ ਨੇ, ਮਰਨ ਨਾਲ ਆਦਮੀ ਦੇ ਸਾਰੇ ਵੈਰ ਵਿਰੋਧ ਮਿਟ ਜਾਂਦੇ ਨੇ, ਪਰ ਜਿੰਨਾ ਇੱਕ ਅਜਿਹੀ ਸ਼ਖਸੀਅਤ ਸੀ ਕਿਤੇ ਮਰਨ ਬਾਗ ਦੀ ਉਹਦੇ ਦੁਸ਼ਮਣਾਂ ਦੇ ਦਿਲ ਵਿੱਚ ਉਹਦਾ ਵਿਰੋਧ ਮਿਟਿਆ ਨਹੀਂ। 6 ਮਹੀਨੇ ਰੋਣਪੁਰ ਲਾਉਣ ਪਿੱਛੋਂ ਦਲੀਪ ਸਿੰਘ ਨੂੰ ਕੇਵਲ ਇੰਨੀ ਆਗਿਆ ਮਿਲੀ ਕਿ ਤੂੰ ਆਹਦਾ ਮੁੰਬਈ ਵਿੱਚ ਨਦੀ ਨਰਮਦਾ ਦੇ ਕੰਢੇ ਤੇ ਜਾ ਕੇ ਆਪਣੀ ਮਾਤਾ ਦਾ ਸਤਿਕਾਰ ਕਰ ਸਕਦਾ ਹੈ। ਤਾਂ ਉਸ ਵੇਲੇ ਵੀ ਉਹਦੇ ਅੰਦਰੋਂ ਇੱਕ ਸਰਾਹ ਪੈਦਾ ਹੋ ਰਹੀ ਸੀ, ਇੱਕ ਫਰਿਆਦ ਪੈਦਾ ਹੋ ਰਹੀ ਸੀ, ਸਾਰਾ ਜਹਾਂ ਤੇ ਆ ਕੇ ਕੋਈ ਕੁਛ ਨਾ ਦੇ ਗਿਆ, ਜਾਤੀ ਹੋਏ ਮੈਂ ਦਿਲ ਕੀ ਦਿਲ ਮੈਂ ਆਪ ਬੋਲੀਏ, ਦਿਲ ਦੀਆਂ ਦਿਲ ਵਿੱਚ ਲੈ ਕੇ ਜਿੰਦਾ ਚਲੇ ਗਈ। 100 ਸਾਲ ਇਸ ਉਡੀਕ ਵਿੱਚ ਰਹੇ ਕਿ ਜਦ ਕਦੇ ਸਾਡਾ ਦੇਸ਼ ਆਜ਼ਾਦ ਹੋਏਗਾ, ਨਰਮਦਾ ਦੇ ਕੰਢੇ ਤੋਂ ਜਿਨ੍ਹਾਂ ਦੇ ਨਾਂ ਦੀ ਇੱਕ ਮਿੱਟੀ ਦੀ ਮੁੱਠ ਲੈ ਕੇ ਰਣਜੀਤ ਸਿੰਘ ਦੇ ਖੱਬੇ ਹੱਥੋਂ ਦੀ ਮਰੀ ਬਣਾ ਦਿੱਤੀ ਜਾਏਗੀ। ਮੈਂ ਅਫਸੋਸ ਸਾਡੇ ਆਗੂਆਂ ਦੀ ਗਲਤੀ ਦਾ ਕਾਰਨ ਆਜ਼ਾਦੀ ਆਉਣ ਤੋਂ ਪਹਿਲਾਂ ਦੇਸ਼ ਦੇ ਟੁਕੜੇ ਹੋ ਗਏ, ਜਿਹੜੇ ਭਾਰਤ ਮਾਤਾ ਨੂੰ ਮਾਂ ਕਹਿੰਦੇ ਸਨ ਉਹਨਾਂ ਨੇ ਆਪ ਉਹਦੇ ਟੁਕੜੇ ਕਰਨੇ ਪ੍ਰਵਾਨ ਕਰ ਲਏ। ਇਸ ਵਾਸਤੇ ਦੁੱਖ ਦੀਆਂ ਦਿਲ ਦੀਆਂ ਦਿਲ ਵਿੱਚ ਦਿਲ ਰਹਿ ਗਈਆਂ। ਮਿੱਤਰੋ, ਇਹ ਮੈਂ ਜਾਣਦਾ ਹਾਂ ਜਿੱਦੀ ਛੇਤੀ ਗਾਉਂਦਿਆਂ ਰਾਤ ਲਿਖਦੀ ਹੈ, ਰੋਂਦਿਆਂ ਨਹੀਂ ਲਿਬਿਆ ਕਰਦੀ, ਦੁੱਖਾਂ ਦੀ ਕਹਾਣੀ ਸਦਾ ਲੰਬੀ ਹੁੰਦੀ ਹੈ, ਫਿਰ ਵੀ ਤੁਹਾਡਾ ਧੰਨਵਾਦੀ ਹਾਂ। ਕੱਲ੍ਹ ਨੂੰ ਮੈਂ ਆਪ ਜੀ ਸਾਹਮਣੇ ਇੱਕ ਹੋਰ ਪ੍ਰਸੰਗ, ਕੱਲ੍ਹ 12 ਤੋਂ 2 ਵਜੇ ਤੱਕ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹਾਂ। ਫਿਰ ਨਦੀ ਨਾਲ ਸੰਜੋਗੀ ਮੇਲ ਹੈ, ਇੱਥੇ ਪ੍ਰਬੰਧਕ ਸੱਜਣਾਂ ਦੀ ਇਹ ਖਾਸ ਹੈ, ਚਾਹ ਮੇਰੇ ਵੀ ਦਿਲ ਵਿੱਚ ਹੈ ਕਿ ਹੋ ਸਕੇ ਕਦੇ ਆਪ ਦਾ ਦਿਨ ਫਿਰ ਮੈਂ ਇੱਥੋਂ ਹੀ ਸੰਗਤਾਂ ਦੇ ਆਣ ਕੇ ਦਰਸ਼ਨ ਕਰ ਸਕਾਂ। ਮੈਂ ਜੋ ਹੱਥ ਵਿੱਚ ਹੈ